ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਤਜਹੋ ਸਿਆਨਪ ਸੁਰਜਨ ਹੋ ਸਿਮਰਹੋ ਹਰ ਹਰ ਰਾਏ, ਏਕ ਆਸ ਹਰ ਮਨ ਰਖੋ ਨਾਨਕ ਦੁਖ ਭਰਮ ਪਉ ਜਾਏ। ਅਸ਼ਟਪਦੀ ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕਉ ਏਕੈ ਭਗਵਾਨ। ਜਿਸਕੈ ਦੀਐ ਰਹਿ ਅਗਾਏ, ਬਹੁਰ ਨਾ ਤ੍ਰਿਸ਼ਨਾ ਲਾਗੈ। ਮਾਰੈ ਰਾਖੈ ਏਕੋ ਆਪ, ਮਾਨੁਖ ਕੈ ਕਿਛ ਨਾਹੀਂ ਹਾਥ। ਤਿਸਕਾ ਹੁਕਮ ਬੂਝ ਸੁਖ ਹੋਏ, ਤਿਸਕਾ ਨਾਮ ਰਖ ਕੰਠ ਪਰੋਏ। ਸਿਮਰ 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 ਪ੍ਰਭ ਸੋਇ, ਨਾਨਕ ਬਿਘਨ ਨਾ ਲਾਗੈ ਕੋਇ। ਸਲੋਕ ਤਜਹੋ ਸਿਆਨਪ ਸੁਰਜਨੋ ਸਿਮਰਹੋ ਹਰ ਹਰ ਰਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ, ਗੁਰੂ ਖਾਲਸਾ ਸਤ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ। ਜਿੱਥੇ ਆਪ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ, ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਜਿਸ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਆਪ ਸੰਗਤਾਂ ਸਰਵਣ ਕਰ ਰਹੇ ਹੋ, ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਮਹਾਨ ਪਰਉਪਕਾਰੀ ਸਤਿਗੁਰੂ ਜੋ ਸੁਖਮਨੀ ਸਾਹਿਬ ਪਾਵਨ ਅੰਮ੍ਰਿਤ ਰੂਪ ਬਾਣੀ ਹੈ, ਇੱਕ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਬਹੁਤ ਵੱਡੀ ਦੇਣ ਹੈ। ਸੁਖਮਨੀ ਬਾਣੀ ਸਤਿਗੁਰੂ ਨੇ ਵਿਸ਼ੇਸ਼ ਕਰਕੇ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਦੀ ਖਾਤਰ ਹੀ ਉਚਾਰਨ ਕੀਤੀ ਹੈ, ਕਿਉਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਪਤਾ ਸੀ ਕਲਯੁਗੀ ਜੀਵ ਜਿਹੜੇ ਕੋਈ ਹੋਰ ਪਹਿਲੇ ਯੁਗਾਂ ਦੇ ਧਰਮ ਕਰਮ ਸਨ ਉਹਨਾਂ ਨੂੰ ਕਰਨ ਤੋਂ ਅਸਮਰੱਥ ਹਨ। ਨਾ ਇਹਨਾਂ ਦੇ ਕੋਲ ਇੰਨਾ ਬਲ ਹੈ, ਨਾ ਬੁੱਧੀ ਹੈ, ਨਾ ਸ਼ਕਤੀ ਹੈ, ਨਾ ਭਗਤੀ ਹੈ, ਨਾ ਮਾਇਆ ਹੈ, ਨਾ ਇਹਨਾਂ ਪਾਸ ਬਹੁਤ ਜ਼ਿਆਦਾ ਧਨ ਹੈ। ਇਹ ਕਿਵੇਂ ਆਪਣੇ ਜੀਵ ਦੀ ਕਲਿਆਣ ਕਰ ਸਕਦੇ ਹਨ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇੱਕ ਐਸੀ ਸੁਖੀਨ ਬਾਣੀ ਉਚਾਰਨ ਕੀਤੀ। ਇਸ ਬਾਣੀ ਦੇ 24,000 ਅੱਖਰ ਹਨ। ਜਿਹੜਾ ਗੁਰਸਿੱਖ ਮਾਈ ਭਾਈ ਰੋਜ਼ਾਨਾ ਇਸਦਾ ਪਾਠ ਕਰਦਾ ਹੈ, ਉਹਦੇ 24 ਘੰਟਿਆਂ ਦੇ 24,000 ਸਵਾਸ ਸਫਲ ਹੁੰਦੇ ਹਨ। ਇਸ ਲਈ ਧੰਨ ਹਨ ਉਹ ਗੁਰਸਿੱਖ ਮਾਈ ਭਾਈ ਜਿਹੜੇ ਇਸ ਪਾਵਨ ਬਾਣੀ ਸੁਖਮਨੀ ਸਾਹਿਬ ਜੀ ਦਾ ਰੋਜ਼ਾਨਾ ਪਾਠ ਕਰਦੇ ਹਨ। ਕਈ ਐਸੇ ਵੀ ਪ੍ਰੇਮੀ ਹਨ ਜਿਹੜੇ ਇੱਕ ਤੋਂ ਵਧੀਕ, ਕੋਈ 2 ਵੀ 4 ਵੀ 5 ਵੀ 7 ਤੱਕ ਵੀ ਪਾਠ ਕਰਦੇ ਹਨ। ਜਿਵੇਂ ਜਿਵੇਂ ਸਤਿਗੁਰੂ ਦੀ ਕਿਰਪਾ ਹੁੰਦੀ ਹੈ, ਉਸੇ ਉਸੇ ਤਰ੍ਹਾਂ ਇਹ ਸਤਿਗੁਰੂ ਦੀ ਬਾਣੀ ਮਿੱਠੀ ਲੱਗਦੀ ਹੈ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਧੰਨ ਗੁਰੂ ਹਰਿਰਾਜ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜਾਗੇ ਮਨ ਦੀ ਨਿਸ਼ਾਨੀ ਕੀ ਹੁੰਦੀ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਖਿਆ ਸੀ, ਮਨ ਜਾਗੇ ਕੀ ਇਹੀ ਨਿਸ਼ਾਨੀ, ਪ੍ਰੇ ਲਾਗੈ ਔਰ ਸਤਿਗੁਰ ਬਾਣੀ। ਜਾਗੇ ਮਨ ਦੀ ਨਿਸ਼ਾਨੀ ਇਹ ਹੁੰਦੀ ਹੈ, ਤੁਹਾਨੂੰ ਸਤਿਗੁਰੂ ਦੀ ਬਾਣੀ ਮਿੱਠੀ ਪਿਆਰੀ ਲੱਗੇਗੀ। ਅਤੇ ਜਦੋਂ ਬਾਣੀ ਵਿੱਚੋਂ ਰਸ ਆਉਣ ਲੱਗ ਜਾਂਦਾ ਹੈ ਅਤੇ ਫਿਰ ਬਾਣੀ ਪੜ੍ਹਨ ਨੂੰ ਵੀ ਦਿਲ ਕਰਦਾ ਹੈ ਅਤੇ ਬਾਣੀ ਪੜ੍ਹ ਕੇ ਸਾਡੇ ਮਨ ਨੂੰ ਸ਼ਾਂਤੀ ਵੀ ਮਿਲਦੀ ਹੈ। ਇਸ ਲਈ ਹਰ ਗੁਰਸਿੱਖ ਮਾਈ ਭਾਈ ਨੂੰ ਸਤਿਗੁਰੂ ਨੇ ਪਾਵਨ ਅੰਮ੍ਰਿਤ ਰੂਪ ਬਾਣੀ ਬਖਸ਼ਿਸ਼ ਕੀਤੀ ਹੈ। ਸੋ ਇਸ ਪਵਿੱਤਰ ਬਾਣੀ ਦੀਆਂ 13 ਅਸ਼ਟਪਦੀਆਂ ਦੀ ਵਿਚਾਰ ਸੰਪੂਰਨ ਹੋ ਚੁੱਕੀ ਹੈ। ਹੁਣ ਅੱਗੇ 14ਵੇਂ ਸ਼ਲੋਕ ਦੀ ਵਿਚਾਰ ਆਰੰਭ ਹੋ ਰਹੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਬਾਣੀ ਨੂੰ ਸ਼ਲੋਕ ਅਤੇ ਅਸ਼ਟਪਦੀ ਛੰਦ ਵਿੱਚ ਉਚਾਰਨ ਕੀਤਾ ਹੈ। ਸ਼ਲੋਕ ਦੋਹਰੇ ਸੋਰਠੇ ਦੀ ਕਿਸਮ ਦਾ ਇੱਕ ਛੰਦ ਹੈ ਅਤੇ ਅਸ਼ਟਪਦੀ ਚੌਪੀ ਦੀ ਰਚਨਾ ਦਾ ਇੱਕ ਛੰਦ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਹਿਲਾਂ ਸ਼ਲੋਕ ਉਚਾਰਨ ਕਰਦੇ ਹਨ। ਲਓ ਆਪ ਸੰਗਤਾਂ ਪ੍ਰੇਮ ਦੇ ਨਾਲ ਬਾਣੀ ਦੀ ਵਿਚਾਰ ਸਰਵਣ ਕਰੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਲੋਕ ਤਜਹੋ ਸਿਆਨਪ ਸੁਰਜਨ ਹੋ ਸਿਮਰਹੋ ਹਰ ਹਰ ਰਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਕਿ ਐ ਗੁਰਮੁਖੋ ਤਜਹੋ ਸਿਆਨਪ ਸੁਰਜਨ ਹੋ, ਜਿਹੜਾ ਸੁਰਜਨੋ ਦੇਵਤਿਆਂ ਵਰਗੇ ਮਹਾਂਪੁਰਖੋ, ਜਿਹੜਾ ਦੇਵ ਸੁਭਾਵ ਵਾਲਾ ਵਿਅਕਤੀ ਹੋਵੇ ਉਹਨੂੰ ਸੁਰਜਨੋ, ਸੁਰਜਨੋ ਸ਼ਬਦ ਦੁਆਰਾ ਸੰਬੋਧਨ ਕੀਤਾ ਹੈ। ਅਥਵਾ ਸੁਰਜਨੋ ਦਾ ਦੂਜਾ ਅਰਥ ਹੈ ਸੁਹਿਰਦ ਮਿੱਤਰੋ। ਸੁਹਿਰਦ ਮਿੱਤਰ ਉਹ ਹੁੰਦਾ ਹੈ ਜਿਹੜਾ ਅਕਿਰਤਮ ਅਤੇ ਅਕਾਰਨ ਵੀ ਪਿਆਰ ਕਰੇ। ਇੱਕ ਦੁਨੀਆਂ ਵਿੱਚ ਉਹ ਮਿੱਤਰ ਹੁੰਦੇ ਨੇ, ਜੇ ਤੁਸੀਂ ਉਹਨਾਂ ਨਾਲ ਪਿਆਰ ਕਰੋ ਫਿਰ ਹੀ ਉਹ ਪਿਆਰ ਕਰਦੇ ਨੇ। ਸੁਹਿਰਦ ਮਿੱਤਰ ਉਹ ਹੁੰਦੇ ਨੇ, ਤੁਸੀਂ ਪਿਆਰ ਕਰੋ ਚਾਹੇ ਨਾ ਕਰੋ ਫਿਰ ਵੀ ਤੁਹਾਡੇ ਨਾਲ ਪਿਆਰ ਕਰਦੇ ਰਹਿੰਦੇ ਨੇ। ਹਜ਼ੂਰ ਐਸੇ ਗੁਰਮੁਖਾਂ ਨੂੰ ਉਪਦੇਸ਼ ਦਿੰਦੇ ਹਨ ਤਜਹੋ ਸਿਆਣਪ ਸੁਰਜ ਨਾ ਹੋ, ਇਹ ਸਾਡੇ ਸੁਹਿਰਦ ਮਿੱਤਰੋ, ਦਿਲ ਦੇ ਜਾਨੀਓ, ਦੇਵਤਿਆਂ ਵਰਗੇ ਮਹਾਂਪੁਰਖੋ, ਅਸੀਂ ਸਾਨੂੰ ਇਹ ਬੇਨਤੀ ਕਰਦੇ ਹਾਂ ਤਜਹੋ ਸਿਆਣਪ, ਤੁਸੀਂ ਆਪਣੀ ਬੁੱਧੀ ਦੀ ਸਿਆਣਪ ਛੱਡ ਦਿਓ ਅਤੇ ਫਿਰ ਹੋਰ ਕੀ ਕਰੀਏ। ਸਿਮਰਹੋ ਹਰ ਹਰ ਰਾਏ, ਜੋ ਸਾਰੇ ਪਾਪਾਂ ਨੂੰ ਹਰਨਾਸ਼ ਕਰਨ ਵਾਲਾ ਅਤੇ ਸਭ ਨੂੰ ਹਰੇ ਪਰੇ ਕਰਨ ਵਾਲਾ ਪਾਤਸ਼ਾਹ ਪਰਮੇਸ਼ਰ ਹੈ, ਬਈ ਉਹਦਾ ਸਿਮਰਨ ਕਰੋ, ਕਿਉਂਕਿ ਸਿਮਰਨ ਦੁਆਰਾ ਸੁੱਖ ਪ੍ਰਾਪਤ ਹੁੰਦੇ ਨੇ ਅਤੇ ਸਿਆਣਪ ਦੇ ਨਾਲ ਸਾਨੂੰ ਕੁਝ ਵੀ ਨਹੀਂ ਪ੍ਰਾਪਤ ਹੋ ਸਕਦਾ, ਕਿਉਂਕਿ ਹਜ਼ੂਰ ਦੇ ਬਚਨ ਨੇ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਚਾਹੇ ਮਨੁੱਖ ਦੇ ਕੋਲ ਹਜ਼ਾਰਾਂ ਹੀ ਸਿਆਣਪਾਂ ਕਿਉਂ ਨਾ ਹੋਣ ਪਰ ਪਰਮੇਸ਼ਰ ਦੇ ਸਾਹਮਣੇ ਇੱਕ ਵੀ ਨਹੀਂ ਜਾਂਦੀ। ਇਸੇ ਲਈ ਸਤਿਗੁਰੂ ਮਹਾਰਾਜ ਨੇ ਸਾਨੂੰ ਇਹ ਸਿੱਖਿਆ ਬਖਸ਼ੀ ਹੈ ਕਿ ਗੁਰਮੁਖੋ ਵਾਹਿਗੁਰੂ ਦਾ ਸਿਮਰਨ ਕਰੋ, ਜਿਹੜੀ ਬੁੱਧੀ ਦੀ ਸਿਆਣਪ ਹੈ, ਬੁੱਧੀ ਦੀ ਚਤੁਰਾਈ ਹੈ, ਇਹਨੂੰ ਛੱਡ ਦਿਓ।
ਏਕ ਆਸ ਹਰ ਮਨ ਰੱਖੋ, ਨਾਨਕ ਦੁੱਖ ਭਰਮ ਪਉ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ ਬਸ ਇੱਕੋ ਹੀ ਆਸ ਉਸ ਪ੍ਰਭੂ ਦੀ ਮਨ ਵਿੱਚ ਰੱਖੋ, ਇਹਦਾ ਫਲ ਕੀ ਹੋਵੇਗਾ? ਨਾਨਕ ਦੁੱਖ ਭਰਮ ਪਉ ਜਾਏ, ਤੁਹਾਡਾ ਦੁੱਖ ਵੀ ਅਤੇ ਭਰਮ ਵੀ ਅਤੇ ਡਰ ਵੀ ਇਹ ਸਾਰੇ ਹੀ ਚਲੇ ਜਾਣਗੇ, ਕਿਉਂਕਿ ਸਭ ਤੋਂ ਪਹਿਲਾਂ ਭਰਮ ਪੈਂਦਾ ਅਤੇ ਭਰਮ ਤੋਂ ਅੱਗੇ ਪੈ ਡਰ ਪੈਦਾ ਹੁੰਦਾ ਅਤੇ ਡਰ ਦੇ ਨਾਲ ਦੁੱਖ ਸਾਨੂੰ ਪ੍ਰਤੀਤ ਹੁੰਦਾ ਹੈ। ਹਜ਼ੂਰ ਕਹਿੰਦੇ ਨੇ ਜਦੋਂ ਤੁਸੀਂ ਇੱਕ ਵਾਹਿਗੁਰੂ ਦੀ ਆਸ ਮਨ ਵਿੱਚ ਰੱਖੋਗੇ ਤਰ ਜੀਰੇ ਇੱਕ ਟੇਕ ਤੋਂ ਲਾਹੇ ਬਡਾਨੀ ਆਸ ਨਾਨਕ ਨਾਮ 'ਤੇ ਆਈਏ ਕਾਰਜ ਆਵੇ ਰਾਸ, ਫਿਰ ਤੁਹਾਨੂੰ ਕੁਝ ਹੋਰ ਕਰਨ ਦੀ ਲੋੜ ਨਹੀਂ ਰਹੇਗੀ, ਤੁਹਾਡਾ ਦੁੱਖ ਵੀ ਅਤੇ ਭਾਰੋਂ ਵੀ ਅਤੇ ਡਰ ਵੀ ਸਭ ਚਲਿਆ ਜਾਵੇਗਾ।
ਅਸ਼ਟਪਦੀ ਮਨੁੱਖ ਕੀ ਟੇਕ ਬਿਰਥੀ ਸਭ ਜਾਣ।
ਲੋ ਆਮ ਮਨੁੱਖ ਦਾ ਇੱਕ ਸੁਭਾਵ ਬਣਿਆ ਹੋਇਆ ਹੈ, ਹਰ ਮਨੁੱਖ ਕਿਸੇ ਦੂਸਰੇ ਮਨੁੱਖ ਦੀ ਆਸ ਰੱਖਦਾ ਹੈ ਵੀ ਇਹ ਮੇਰਾ ਕੰਮ ਕਰੇਗਾ, ਮੇਰੀ ਲੋੜ ਪੂਰੀ ਕਰੇਗਾ। ਕਿਸੇ ਹੱਦ ਤੱਕ ਇਹ ਗੱਲ ਸੱਚੀ ਵੀ ਹੈ, ਕਈ ਐਸੇ ਕੰਮ ਹੁੰਦੇ ਨੇ ਦੂਸਰਿਆਂ ਦੀ ਮਦਦ ਤੋਂ ਬਿਨਾਂ ਪੂਰੇ ਵੀ ਨਹੀਂ ਹੋ ਸਕਦੇ, ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਹ ਨਸੀਹਤ ਦਿੰਦੇ ਹਨ ਕਿ ਇਹ ਦੁਨੀਆਂ ਦੇ ਲੋਕੋ, ਇਹ ਗੁਰਮੁਖੋ, ਮਹਾਂਪੁਰਖੋ, ਮਨੁੱਖ ਦੀ ਟੇਕ ਤੇ ਸਾਰੀ ਵਿਅਰਥੀ ਹੁੰਦੀ। ਇਸ ਗੱਲ ਨੂੰ ਜਾਣ ਲਓ, ਕਿਉਂਕਿ ਬੰਦੇ ਦਾ ਬੰਦਾ ਬਣਨਾ ਇਹ ਕੋਈ ਅਕਲਮੰਦੀ ਦੀ ਗੱਲ ਨਹੀਂ। ਹਾਂ, ਉਸ ਵਾਹਿਗੁਰੂ ਪਰਮੇਸ਼ਰ ਦਾ ਦਾਸ ਬਣਨਾ, ਉਹਦੇ ਪਾਸੋਂ ਮੰਗਣਾ, ਇਹ ਗੱਲ ਸਮਝ ਵਾਲੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਭਾਈ ਮਨੁੱਖ ਦੀ ਟੇਕ ਤਾਂ ਸਾਰੀ ਵਿਅਰਥ ਹੁੰਦੀ, ਇਸ ਗੱਲ ਨੂੰ ਜਾਣ ਲਓ।
ਦੇਵਨ ਕੋ ਏਕੈ ਭਗਵਾਨ,
ਕਿਉਂਕਿ ਸਭ ਦਾਤਾ ਦੇਣ ਵਾਲਾ ਦਾਤਾ ਤੇ ਇੱਕ ਭਗਵਾਨ ਹੈ। ਤੁਸੀਂ ਜੋ ਮੰਗਣਾ ਹੈ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਾਸੋਂ ਮੰਗੋ, ਕਿਸੇ ਮਨੁੱਖ ਦੇ ਅੱਗੇ ਹੱਥ ਕਿਉਂ ਅੜਦੇ ਹੋ। ਇੱਕ ਮਹਾਂਪੁਰਖ ਬੜੀ ਸੁੰਦਰ ਸਾਖੀ ਵੀ ਸਰਵਣ ਕਰਾਉਂਦੇ ਸਨ। ਇੱਕ ਵਾਰ ਅਕਬਰ ਬਾਦਸ਼ਾਹ ਸ਼ਿਕਾਰ ਖੇਡਣ ਵਾਸਤੇ ਗਿਆ। ਜੰਗਲ ਦੇ ਵਿੱਚ ਕਿਸੇ ਸ਼ਿਕਾਰ ਦੇ ਮਖਰ ਲੱਗਿਆ ਇੰਨੀ ਦੂਰ ਚਲਿਆ ਗਿਆ, ਨਾਲ ਦੇ ਸਾਥੀ ਵੀ ਵਿਛੜ ਗਏ ਅਤੇ ਅਖੀਰ ਅਕਬਰ ਬਾਦਸ਼ਾਹ ਨੂੰ ਬੜੀ ਪਿਆਸ ਲੱਗੀ। ਉਹਨੇ ਇੱਧਰ ਉੱਧਰ ਨਿਗਾਹ ਮਾਰੀ, ਨਾ ਕੋਈ ਨੌਕਰ ਚਾਕਰ ਦਿਖਾਈ ਦਿੱਤਾ, ਨਾ ਹੀ ਕੋਈ ਅਹਿਲਕਾਰ, ਨਾ ਹੀ ਕੋਈ ਹੋਰ ਵਜ਼ੀਰ ਦਿਖਾਈ ਦਿੱਤਾ ਅਤੇ ਬੜਾ ਬੇਬਲ ਹੋਇਆ। ਪਿਆਸ ਬੜੀ ਲੱਗੀ ਹੈ, ਜਾਨ ਲਵਾਂ ਦੇ ਵਿੱਚ ਆਈ ਹੋਈ ਹੈ। ਇੱਧਰ ਉੱਧਰ ਨਿਗਾਹ ਮਾਰੀ, ਕੀ ਵੇਖਿਆ, ਇੱਕ ਦੂਰ ਕੋਈ ਜ਼ਿਮੀਂਦਾਰ ਹਲ ਵਾਹ ਰਿਹਾ ਸੀ। ਉਸ ਪਾਸੇ ਉਹਦੀ ਦ੍ਰਿਸ਼ਟੀ ਚਲੀ ਗਈ ਅਤੇ ਇਸਨੇ ਘੋੜਾ ਦੌੜਾਇਆ ਅਤੇ ਫਟਾਫਟ ਉਸ ਜ਼ਿਮੀਂਦਾਰ ਕੋਲ ਚਲਾ ਗਿਆ। ਉਹ ਵੀ ਰੱਬ ਦਾ ਭਗਤ ਸੀ, ਧਾਰਮਿਕ ਖਿਆਲਾਂ ਦਾ ਬੰਦਾ ਸੀ, ਕੋਈ ਗੁਰਸਿੱਖ ਹੋਵੇਗਾ। ਅਤੇ ਉਹਦੇ ਪਾਸ ਜਾ ਕੇ ਬਾਦਸ਼ਾਹ ਨੇ ਪਾਣੀ ਮੰਗਿਆ ਅਤੇ ਉਸਦੇ ਪਾਸ ਇੱਕ ਘੜਾ ਭਰ ਕੇ ਪਾਣੀ ਦਾ ਰੱਖਿਆ ਹੋਇਆ ਸੀ ਅਤੇ ਉਸਨੇ ਉਸ ਘੜੇ ਵਿੱਚੋਂ ਠੰਡਾ ਜਲ ਬਾਦਸ਼ਾਹ ਨੂੰ ਛਕਾਇਆ ਅਤੇ ਬਾਦਸ਼ਾਹ ਬੜਾ ਖੁਸ਼ ਹੋਇਆ। ਕਹਿਣ ਲੱਗਾ ਵੀ ਤੂੰ ਅੱਜ ਮੈਨੂੰ ਪਿਆਸੇ ਨੂੰ ਪਾਣੀ ਪਿਆਇਆ ਹੈ, ਤੂੰ ਮੇਰੀ ਜਾਨ ਬਚਾਈ ਹੈ, ਇਸ ਲਈ ਮੈਂ ਤੇਰਾ ਦੇਣ ਦੇ ਨਹੀਂ ਸਕਦਾ, ਪਰ ਇੱਕ ਗੱਲ ਜ਼ਰੂਰ ਹੈ, ਮੈਂ ਬਾਦਸ਼ਾਹ ਹਾਂ, ਤੈਨੂੰ ਜਦੋਂ ਵੀ ਕਦੇ ਕੋਈ ਲੋੜ ਪਵੇ ਤੂੰ ਮੇਰੇ ਕੋਲ ਆ ਜਾਵੀਂ, ਜੋ ਵੀ ਚਾਹੀਦਾ ਹੋਵੇ ਉਹ ਮੇਰੇ ਪਾਸੋਂ ਲੈ ਲਵੀਂ। ਉਹ ਗੁਰਸੇ ਕਹਿਣ ਲੱਗਾ, ਸਤ ਬਚਨ ਜੀ। ਇੰਨੀ ਗੱਲ ਕਹਿ ਕੇ ਬਾਦਸ਼ਾਹ 'ਤੇ ਆ ਗਿਆ ਅਤੇ ਉਸਨੇ ਇੱਕ ਨਿਸ਼ਾਨੀ ਵਜੋਂ ਉਹਨੂੰ ਇੱਕ ਛਾਪ, ਇੱਕ ਮੁੰਦਰੀ ਦੇ ਦਿੱਤੀ। ਉਹਨੂੰ ਕਹਿਣ ਲੱਗਾ, ਲੈ ਆਹ ਲੈ ਮੇਰੀ ਨਿਸ਼ਾਨੀ, ਜਦੋਂ ਵੀ ਤੂੰ ਮੈਨੂੰ ਮਿਲਣ ਵਾਸਤੇ ਆਵੇਂ ਅਤੇ ਜਿਹੜੇ ਮੇਰੇ ਨੌਕਰ ਚਾਕਰ ਸੰਤਰੀ ਹੋਣਗੇ ਜਾਂ ਬਾਡੀਗਾਰਡ ਹੋਣਗੇ ਉਹਨਾਂ ਨੂੰ ਇਹ ਨਿਸ਼ਾਨੀ ਦਿਖਾ ਦੇਵੀਂ, ਤੈਨੂੰ ਕੋਈ ਰੋਕੇਗਾ ਨਹੀਂ। ਕਹਿਣ ਲੱਗਾ, ਚਲੋ ਠੀਕ ਹੈ। ਬਾਦਸ਼ਾਹ ਆਪਣੀ ਇੱਕ ਨਿਸ਼ਾਨੀ ਦੇ ਕੇ ਵਾਪਸ ਚਲਿਆ ਗਿਆ। ਕੁਛ ਦੇਰ ਤੋਂ ਬਾਅਦ ਉਸ ਗੁਰਸਿੱਖ ਦੇ ਮਨ ਦੇ ਵਿੱਚ ਖਿਆਲ ਆਇਆ, ਬਈ ਬਾਦਸ਼ਾਹ ਮੇਰਾ ਮਿੱਤਰ ਬਣਿਆ ਹੋਇਆ ਹੈ, ਜਿਹੜੀ ਚੀਜ਼ ਦੀ ਕੋਈ ਘਰ ਦੇ ਵਿੱਚ ਲੋੜ ਹੈ ਤਾਂ ਮੈਂ ਉਸਦੇ ਪਾਸੋਂ ਜਾ ਕੇ ਲੈ ਸਕਦਾ ਹਾਂ। ਅਤੇ ਉਹਨੇ ਘਰੇ ਸਲਾਹ ਕੀਤੀ, ਕਹਿਣ ਲੱਗਾ ਵੀ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ, ਬਾਦਸ਼ਾਹ ਮੇਰਾ ਦੋਸਤ ਬਣਿਆ ਹੋਇਆ, ਜੇ ਕਿਸੇ ਚੀਜ਼ ਦੀ ਵੀ ਘਰ ਦੇ ਵਿੱਚ ਲੋੜ ਹੈ ਤਾਂ ਮੈਨੂੰ ਦੱਸੋ। ਘਰ ਦੇ ਕਹਿਣ ਲੱਗੇ, ਕਹਿੰਦੇ ਵੀ ਜੇ ਤੇਰੀ ਬਾਦਸ਼ਾਹ ਦੇ ਨਾਲ ਦੋਸਤੀ ਬਣ ਗਈ, ਹੋਰ ਤੈਨੂੰ ਕੀ ਚਾਹੀਦਾ, ਅਤੇ ਤੂੰ ਉਹਦੇ ਕੋਲੋਂ ਜਾ ਕੇ ਕੁਛ ਵੀ ਮੰਗ ਸਕਦਾ। ਚਲੋ ਇੱਕ ਦਿਨ ਕਿਸੇ ਚੀਜ਼ ਦੀ ਘਰ ਦੇ ਵਿੱਚ ਲੋੜ ਮਹਿਸੂਸ ਹੋਈ ਅਤੇ ਉਹ ਗੁਰਸਿੱਖ ਦਿੱਲੀ ਵਿੱਚ ਚਲਾ ਗਿਆ। ਅਤੇ ਜਦੋਂ ਦਿੱਲੀ ਵਿੱਚ ਗਿਆ, ਉਸ ਦਿਨ ਕੁਦਰਤੀ ਤੌਰ 'ਤੇ ਜੁੰਮੇ ਦਾ ਦਿਨ ਸੀ, ਜੁੰਮੇ ਦੇ ਦਿਨ ਮੁਸਲਮਾਨ ਲੋਕ ਨਮਾਜ਼ ਪੜ੍ਹਦੇ ਨੇ ਅਤੇ ਬਾਦਸ਼ਾਹ ਵੀ ਉਸ ਦਿਨ ਨਮਾਜ਼ ਪੜ੍ਹਨ ਵਾਸਤੇ ਸ਼ਾਹੀ ਮਸਜਿਦ ਵਿੱਚ ਗਿਆ ਹੋਇਆ ਸੀ। ਉਹ ਲਾਲ ਕਿਲ੍ਹੇ ਦੇ ਸਾਹਮਣੇ ਜਾਮਾ ਮਸਜਿਦ ਹੈ, ਉੱਥੇ ਅਕਬਰ ਬਾਦਸ਼ਾਹ ਨਮਾਜ਼ ਪੜ੍ਹਨ ਵਾਸਤੇ ਗਿਆ ਹੋਇਆ ਸੀ। ਜਦੋਂ ਉਹ ਗੁਰਸਿੱਖ ਗਿਆ, ਉਸਨੇ ਜਾ ਕੇ ਪੁੱਛਿਆ ਵੀ ਬਾਦਸ਼ਾਹ ਕਿੱਥੇ ਹੈ। ਉਸਦੇ ਨੌਕਰ ਕਹਿਣ ਲੱਗੇ, ਬਾਦਸ਼ਾਹ ਤੇ ਨਮਾਜ਼ ਪੜ੍ਹ ਰਿਹਾ ਹੈ। ਉਹਨੇ ਉਹ ਛਾਪ ਦਿਖਾਈ, ਨਿਸ਼ਾਨੀ ਦਿਖਾਈ, ਉਹ ਕਹਿੰਦੇ ਵੀ ਤੈਨੂੰ ਕੋਈ ਨਹੀਂ ਰੋਕ ਸਕਦਾ, ਤੂੰ ਸਿੱਧਾ ਜਾ ਕੇ ਬਾਦਸ਼ਾਹ ਨੂੰ ਮਿਲ ਸਕਦਾ। ਹੁਣ ਜਿੱਥੇ ਬਾਦਸ਼ਾਹ ਨਮਾਜ਼ ਪੜ੍ਹ ਰਿਹਾ ਸੀ, ਉਹ ਗੁਰਸਿੱਖ ਉੱਥੇ ਚਲਾ ਗਿਆ ਅਤੇ ਉਸਨੇ ਜਾ ਕੇ ਪਹਿਲੀ ਵਾਰ ਦੇਖਿਆ ਕਿ ਉਹ ਬਾਦਸ਼ਾਹ ਵੀ ਜਦੋਂ ਨਮਾਜ਼ ਪੜ੍ਹ ਰਿਹਾ ਸੀ ਅਤੇ ਉਹ ਵੀ ਖੁਦਾ ਦੇ ਅੱਗੇ ਦੁਆ ਕਰ ਰਿਹਾ ਸੀ, ਦੋਵੇਂ ਹੱਥ ਅੱਡ ਕੇ ਕੁਛ ਮੰਗ ਰਿਹਾ ਸੀ। ਅਤੇ ਇਹ ਜਦੋਂ ਸਾਰੀ ਗੱਲ ਵੇਖੀ, ਉਸ ਗੁਰਸਿੱਖ ਦੇ ਮਨ ਦੇ ਵਿੱਚ ਇੱਕ ਐਸਾ ਖਿਆਲ ਆਇਆ, ਕਹਿਣ ਲੱਗਾ ਓਏ, ਮੈਂ ਤਾਂ ਬਾਦਸ਼ਾਹ ਦੇ ਕੋਲ ਇਸ ਲਈ ਆਇਆ ਸੀ ਇਹ ਕਹਿੰਦਾ ਮੈਂ ਬਾਦਸ਼ਾਹ ਹਾਂ, ਮੇਰੇ ਕੋਲ ਬਹੁਤ ਕੁਝ ਹੈ, ਪਰ ਇਹ ਤਾਂ ਆਪ ਹੱਥ ਅੱਡੀ ਖੜ੍ਹਾ ਹੈ, ਪਤਾ ਨਹੀਂ ਕਿਹਦੇ ਮੂਹਰੇ ਕੀ ਮੰਗ ਰਿਹਾ ਹੈ, ਇਹ ਮੈਨੂੰ ਕੀ ਦੇ ਸਕਦਾ। ਇਹ ਤਾਂ ਕੁਦਰਤੀ ਗੱਲ ਹੈ ਨਾ, ਮਨ ਦੇ ਵਿੱਚ ਕੋਈ ਖਿਆਲ ਆ ਜਾਣਾ। ਹੁਣ ਜਦੋਂ ਬਾਦਸ਼ਾਹ ਨੇ ਨਮਾਜ਼ ਪੂਰੀ ਕੀਤੀ ਅਤੇ ਉਸਨੂੰ ਸੰਦੇਸ਼ ਮਿਲਿਆ ਵੀ ਤੇਰਾ ਕੋਈ ਮਿੱਤਰ ਤੈਨੂੰ ਮਿਲਣ ਵਾਸਤੇ ਆਇਆ, ਉਹ ਕਹਿਣ ਲੱਗਾ ਵੀ ਲਿਆਓ ਮੇਰੇ ਕੋਲ ਉਸ ਗੁਰਸਿੱਖ ਜ਼ਿਮੀਂਦਾਰ ਨੂੰ। ਬਾਦਸ਼ਾਹ ਦੇ ਸਾਹਮਣੇ ਪੇਸ਼ ਕਰ ਦਿੱਤਾ ਗਿਆ। ਬਾਦਸ਼ਾਹ ਉਸਨੂੰ ਵੇਖ ਕੇ ਪਛਾਣ ਕੇ ਬੜਾ ਖੁਸ਼ ਹੋਇਆ, ਕਹਿੰਦਾ ਹਾਂ ਇਹ ਮੇਰਾ ਬੜਾ ਪੱਕਾ ਦੋਸਤ ਹੈ, ਇਹਨੇ ਮੈਨੂੰ ਇੱਕ ਵਾਰੀ ਪਿਆਸੇ ਨੂੰ ਪਾਣੀ ਪਿਆਇਆ ਸੀ ਅਤੇ ਬੜਾ ਖੁਸ਼ ਹੋਇਆ ਅਤੇ ਨਾਲ ਹੀ ਉਹਨੂੰ ਕਹਿਣ ਲੱਗਾ ਵੀ ਤੂੰ ਦੱਸ ਤੈਨੂੰ ਕੀ ਚਾਹੀਦਾ, ਕਿਉਂਕਿ ਮੈਂ ਬਾਦਸ਼ਾਹ ਹਾਂ, ਤੂੰ ਜੋ ਵੀ ਆਖੇ ਉਹੀ ਮੈਂ ਤੈਨੂੰ ਦੇ ਸਕਦਾ ਹਾਂ। ਉਸ ਗੁਰਸਿੱਖ ਨੇ ਬਾਦਸ਼ਾਹ ਨੂੰ ਆਖਿਆ ਮੈਂ ਮੰਗਾਂਗਾ ਤਾਂ ਫੇਰ, ਪਰ ਪਹਿਲਾਂ ਮੈਨੂੰ ਇੱਕ ਗੱਲ ਦਾ ਜਵਾਬ ਦੇ। ਬਾਦਸ਼ਾਹ ਕਹਿਣ ਲੱਗਾ ਪੁੱਛ ਕੀ ਪੁੱਛਦਾ। ਉਹ ਗੁਰਸਿੱਖ ਕਹਿਣ ਲੱਗਾ ਬਾਦਸ਼ਾਹ ਤੂੰ ਕਹਿੰਦਾ ਮੈਨੂੰ ਰੱਬ ਨੇ ਬਹੁਤ ਕੁਝ ਦਿੱਤਾ ਹੋਇਆ, ਪਰ ਅੱਜ ਤੂੰ ਜਦੋਂ ਨਮਾਜ਼ ਪੜ੍ਹ ਰਿਹਾ ਸੀ ਅਤੇ ਤੂੰ ਵੀ ਹੱਥ ਅੱਡੇ ਹੋਏ ਸਨ, ਤੂੰ ਕੀ ਮੰਗ ਰਿਹਾ ਸੀ, ਕਿਹਦੇ ਕੋਲੋਂ ਮੰਗ ਰਿਹਾ ਸੀ, ਇਸ ਗੱਲ ਦਾ ਜਵਾਬ ਦੇ। ਜਦੋਂ ਇੰਨੀ ਗੱਲ ਉਸ ਗੁਰਸਿੱਖ ਨੇ ਆਖੀ ਤਾਂ ਬਾਦਸ਼ਾਹ ਅਕਬਰ ਸੋਚੀ ਪੈ ਗਿਆ ਅਤੇ ਆਖਰ ਉਸਨੇ ਮਲਵੀਂ ਜੀ ਜ਼ੁਬਾਨ ਦੇ ਵਿੱਚ ਆਖਿਆ, ਕਹਿਣ ਲੱਗਾ ਮੈਂ ਤਾਂ ਉਸ ਅੱਲਾਹ ਤਾਲਾ ਤੋਂ ਖੈਰ ਮੰਗ ਰਿਹਾ ਸੀ। ਅਤੇ ਫਿਰ ਉਹ ਗੁਰਸਿੱਖ ਕਹਿਣ ਲੱਗਾ ਜਿਸ ਅੱਲਾਹ ਤਾਲਾ ਤੋਂ ਤੂੰ ਖੈਰ ਮੰਗ ਰਿਹਾ ਸੀ ਅਤੇ ਕੀ ਉਹ ਮੈਨੂੰ ਖੈਰ ਨਹੀਂ ਪਾਵੇਗਾ। ਉਹ ਕਹਿੰਦਾ ਨਹੀਂ ਤੈਨੂੰ ਵੀ ਪਾ ਸਕਦਾ, ਪਰ ਤੂੰ ਮੈਨੂੰ ਦੱਸ ਤੈਨੂੰ ਚਾਹੀਦਾ ਕੀ ਹੈ, ਮੈਂ ਉਹੀ ਤੈਨੂੰ ਸਭ ਕੁਛ ਦੇ ਸਕਦਾ ਹਾਂ। ਉਹ ਗੁਰਸਿੱਖ ਇੰਨਾ ਬੇਪਰਵਾਹ ਸੀ, ਉਹਨੂੰ ਕਹਿਣ ਲੱਗਾ ਓਏ ਤੇਰੇ ਮੰਗਦੇ ਕੋਲੋਂ ਮੈਂ ਕੀ ਮੰਗਣਾ, ਮੈਂ ਤਾਂ ਦਾਤੇ ਕੋਲੋਂ ਹੀ ਮੰਗਾਂਗਾ। ਇੰਨੀ ਗੱਲ ਕਹਿ ਕੇ ਵਾਪਸ ਮੁੜ ਆਇਆ ਅਤੇ ਬਾਦਸ਼ਾਹ ਅਕਬਰ ਹੈਰਾਨ ਅਤੇ ਪਰੇਸ਼ਾਨ ਹੋ ਕੇ ਪਿੱਛੇ ਦੇਖਦਾ ਹੀ ਰਹਿ ਗਿਆ। ਇਉਂ ਸਤਿਗੁਰੂ ਸੱਚੇ ਪਾਤਸ਼ਾਹ ਇੱਥੇ ਸਾਨੂੰ ਸਮਝਾਉਂਦੇ ਹਨ, ਮਾਨੋ ਕਿ ਟੇਕ ਬਿਰਥੀ ਸਭ ਜਾਣ। ਇਹ ਦੁਨੀਆਂ ਦੇ ਲੋਕੋ ਕਿਸੇ ਮਨੁੱਖ ਦੀ ਟੇਕ ਤਾਂ ਬਿਆਰਥੀ ਹੁੰਦੀ, ਇਸ ਗੱਲ ਨੂੰ ਜਾਣ ਲਓ। ਅਸਲੀ ਦਾਤਾਂ ਦੇਣ ਵਾਲਾ ਇੱਕੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਹੈ।
ਜਿਸ ਕੈ ਦੀਐ ਰਹਿ ਅਗਾਏ।
ਲੋ ਵਾਹਿਗੁਰੂ ਪਰਮੇਸ਼ਰ ਇੱਕੋ ਵਾਰ ਇੰਨਾ ਦੇ ਦਿੰਦਾ ਹੈ ਜਿਸ ਦੇ ਦੇਣ ਦੇ ਨਾਲੇ ਮਨੁੱਖ ਐਨ ਤ੍ਰਿਪਤ ਹੋ ਜਾਂਦਾ ਹੈ, ਰੱਜ ਜਾਂਦਾ ਹੈ, ਇਸ ਦੀਆਂ ਭੁੱਖਾਂ ਲਹਿ ਜਾਂਦੀਆਂ ਹਨ।
ਬਹੁਰ ਨਾ ਤ੍ਰਿਸ਼ਨਾ ਲਾਗੈ ਆਏ।
ਤੇ ਵਾਹਿਗੁਰੂ ਇਸ ਮਨੁੱਖ ਨੂੰ ਐਸੀ ਸਬਰ ਸ਼ੁਕਰ ਦੀ ਦਾਤ ਬਖਸ਼ਿਸ਼ ਕਰ ਦਿੰਦਾ ਹੈ ਕਿ ਜਿਸ ਨੂੰ ਪ੍ਰਾਪਤ ਕਰਕੇ ਮੁੜ ਕੇ ਕੋਈ ਤ੍ਰਿਸ਼ਨਾ ਕੋਈ ਪਿਆਸ ਆ ਕੇ ਲੱਗਦੀ ਹੀ ਨਹੀਂ। ਜਿਵੇਂ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਫਰਮਾਇਆ ਹੈ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਜਿਹਨੂੰ ਅਕਾਲ ਪੁਰਖ ਵਾਹਿਗੁਰੂ ਨਾਮ ਦਾ ਆਧਾਰ ਬਖਸ਼ਿਸ਼ ਕਰ ਦੇਵੇ ਅਤੇ ਉਹਨਾਂ ਦੀਆਂ ਸਭ ਭੁੱਖਾਂ ਦੂਰ ਹੋ ਜਾਂਦੀਆਂ ਨੇ। ਉਹ ਵਾਹਿਗੁਰੂ ਐਸੀ ਦਾਤ ਮਨੁੱਖ ਨੂੰ ਦੇ ਦਿੰਦਾ ਹੈ ਅਤੇ ਜਿਸ ਨੂੰ ਪ੍ਰਾਪਤ ਕਰਕੇ ਮਨੁੱਖ ਐਨ ਪੂਰਨ ਤੌਰ 'ਤੇ ਤ੍ਰਿਪਤ ਹੋ ਜਾਂਦਾ ਹੈ, ਫਿਰ ਦੁਬਾਰਾ ਮੁੜ ਕੇ ਇਸ ਨੂੰ ਭੁੱਖ ਪਿਆਸ ਲੱਗਦੀ ਹੀ ਨਹੀਂ ਹੈ।
ਮਾਰੇ ਰੱਖੇ ਇੱਕੋ ਆਪ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਐਵੇਂ ਨਾ ਕਿਸੇ ਤੋਂ ਡਰਦੇ ਰਹੋ, ਮਾਰਨ ਵਾਲਾ ਵੀ ਅਤੇ ਰੱਖਣ ਵਾਲਾ ਵੀ ਇੱਕੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਕਿਉਂਕਿ ਸਤਿਗੁਰੂ ਦੀ ਬਾਣੀ ਦਾ ਇਹ ਫੈਸਲਾ ਹੈ, ਜੰਮਣ ਮਰਨਾ ਹੁਕਮ ਹੈ, ਪਾਣੇ ਆਵੇ ਜਾਏ। ਦੂਜੇ ਪਾਸੇ ਗੁਰੂ ਨਾਨਕ ਸਾਹਿਬ ਜੀ ਨੇ ਇਹ ਵੀ ਗੱਲ ਸਮਝਾ ਦਿੱਤੀ, ਜ਼ੋਰ ਨਾ ਜੀਵਨ ਮਰਨ ਨਹਿ ਜ਼ੋਰ, ਨਾ ਕਿਸੇ ਦਾ ਜਿਉਣ ਦੇ ਵਿੱਚ ਜ਼ੋਰ ਚੱਲਦਾ, ਨਾ ਮਰਨ ਦੇ ਵਿੱਚ ਹੀ ਕਿਸੇ ਦਾ ਜ਼ੋਰ ਚੱਲਦਾ। ਜਦੋਂ ਸਮਾਂ ਆ ਜਾਂਦਾ ਹੈ ਉਸ ਵੇਲੇ ਨਾ ਤਾਂ ਕੋਈ ਆਉਂਦੇ ਨੂੰ ਰੋਕ ਸਕਦਾ ਅਤੇ ਨਾ ਜਾਂਦੇ ਨੂੰ ਕੋਈ ਰੋਕ ਸਕਦਾ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਐਵੇਂ ਨਾ ਕਿਸੇ ਤੋਂ ਡਰਦੇ ਫਿਰੋ, ਮਾਰਨ ਵਾਲਾ ਤੇ ਰੱਖਣ ਵਾਲਾ ਇੱਕ ਅਕਾਲ ਪੁਰਖ ਵਾਹਿਗੁਰੂ ਆਪ ਹੈ।
ਮਾਨੁਖ ਕਹਿ ਕਿਛ ਨਾਹੀਂ ਹਾਥ।
ਹਜ਼ੂਰ ਕਹਿੰਦੇ ਇਸ ਮਨੁੱਖ ਦੇ ਹੱਥ ਵਾਸਤਾ ਕੁਝ ਹੈ ਹੀ ਨਹੀਂ ਹੈ, ਇਹ ਤੇ ਐਵੇਂ ਵਾਧੂ ਹੰਕਾਰ ਦੇ ਵਿੱਚ ਹੀ ਭਰਿਆ ਹੋਇਆ ਤੇ ਮਸ਼ਕ ਵਾਂਗੂ ਫੁੱਲਿਆ ਰਹਿੰਦਾ ਹੈ।
ਇਸ ਕਾ ਹੁਕਮ ਬੂਝ ਸੁਖ ਹੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਐ ਮਨਾ ਤੂੰ ਉਸ ਵਾਹਿਗੁਰੂ ਦਾ ਹੁਕਮ ਬੁਝ, ਉਸ ਵਾਹਿਗੁਰੂ ਦਾ ਪਾਣਾ ਮਿੱਠਾ ਕਰਕੇ ਮਨ ਸੁਖ ਹੋਏ, ਇਹਦੇ ਵਿੱਚ ਤੈਨੂੰ ਆਤਮਕ ਸੁਖ ਪ੍ਰਾਪਤ ਹੋਵੇਗਾ।
ਜਿਸ ਕਾ ਨਾਮ ਰੱਖ ਕੰਠ ਪਰੋਏ,
ਫਿਰ ਉਹ ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਆਪਣੇ ਕੰਠ ਵਿੱਚ ਪਰੋ ਕੇ ਰੱਖ। ਇਹਦਾ ਮਤਲਬ ਇਹ ਹੈ ਵੀ ਸਵਾਸ ਸਵਾਸ ਵਾਹਿਗੁਰੂ ਦਾ ਸਿਮਰਨ ਕਰਿਆ ਕਰ।
ਸਿਮਰ 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 ਪ੍ਰਭ ਸੋਏ।
ਲੋ ਹਜ਼ੂਰ ਅੱਗੇ ਫਰਮਾਉਂਦੇ ਨੇ ਕਿ ਐ ਜੀਵ, ਤੂੰ ਮਨ ਕਰਕੇ ਵੀ, ਬਾਣੀ ਕਰਕੇ ਵੀ, ਸਰੀਰ ਕਰਕੇ ਵੀ, ਸਵਾਸ ਸਵਾਸ ਕਰਕੇ ਵੀ, ਰੋਮ ਰੋਮ ਕਰਕੇ ਵੀ ਉਸ ਵਾਹਿਗੁਰੂ ਨੂੰ ਚੇਤੇ ਕਰਿਆ ਕਰ।
ਨਾਨਕ ਬਿਘਨ ਨਾ ਲਾਗੈ ਕੋਏ।
ਇਹਦਾ ਫਲ ਕੀ ਹੋਵੇਗਾ? ਹਜ਼ੂਰ ਕਹਿੰਦੇ ਤੈਨੂੰ ਕਿਸੇ ਕਿਸਮ ਦਾ ਵੀ ਵਿਘਨ ਨਹੀਂ ਲੱਗੇਗਾ। ਜਦੋਂ ਮਨੁੱਖ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਤੇ ਫਿਰ ਇਹਦੇ ਸਾਰੇ ਵਿਘਨ ਦੂਰ ਹੋ ਜਾਂਦੇ ਹਨ, ਕਿਉਂਕਿ ਸਤਿਗੁਰੂ ਦੇ ਬਚਨ ਹੈ, ਜਹੈਂ ਹਰ ਸਿਮਰਨ ਭਇਆ ਤਹੈਂ ਉਪਾਧ ਗਤ ਕੀਨੀ, ਵਡ ਭਾਗੀ ਹਰ ਜਪਣਾ, ਜਾਂ ਨਾਨਕ ਕਉ ਗੁਰ ਇਹ ਮਤ ਦੀਨੀ, ਜਪ ਹਰ ਭਵ ਜਲ ਤਰਨਾ। ਹਜ਼ੂਰ ਕਹਿੰਦੇ ਨੇ ਜਦੋਂ ਤੂੰ ਵਾਹਿਗੁਰੂ ਦਾ ਸਿਮਰਨ ਕਰੇਗਾ ਤੇ ਫਿਰ ਕੋਈ ਕਿਸੇ ਕਿਸਮ ਦਾ ਤੈਨੂੰ ਵਿਘਨ ਨਹੀਂ ਲੱਗੇਗਾ।
ਉਸਤਤ ਮਨ ਮਹਿ ਕਰ ਨਿਰੰਕਾਰ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਸਾਡੇ ਮਨ ਨੂੰ ਸਮਝਾਉਂਦੇ ਹਨ ਕਿ ਐ ਜੀਵ, ਤੂੰ ਉਸ ਨਿਰੰਕਾਰ ਦੀ, ਉਸ ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਦੀ ਆਪਣੇ ਮਨ ਵਿੱਚ ਉਸਤਤ ਕਰ। ਇੱਕ ਤਾਂ ਹੁੰਦੀ ਨਾ ਜ਼ੁਬਾਨ ਤੋਂ ਹੀ, ਇਕੱਲੀ ਜ਼ੁਬਾਨ ਤੋਂ ਹੀ ਵਾਹਿਗੁਰੂ ਦੀ ਉਸਤਤ ਨਾ ਕਰ, ਤੇ ਆਪਣੇ ਮਨ ਵਿੱਚ ਵੀ ਉਸ ਵਾਹਿਗੁਰੂ ਦੀ ਉਸਤਤ ਕਰਿਆ ਕਰ।
ਕਰ ਮਨ ਮੇਰੇ ਸਤ ਵਿਵਹਾਰ।
ਤੇ ਨਾਲ ਹੀ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਆਪਣੇ ਮਨ ਨੂੰ ਕਹਿ ਕੇ, ਐ ਮਨਾ, ਤੂੰ ਹਮੇਸ਼ਾ ਲਈ ਸੱਚ ਦਾ ਵਪਾਰ ਕਰਿਆ ਕਰ। ਭਾਵ ਜਦੋਂ ਤੂੰ ਸੰਸਾਰਕ ਵੀ ਕੋਈ ਕਾਰ ਵਿਹਾਰ ਕਰਨਾ ਹੈ, ਉਹਦੇ ਵਿੱਚ ਸੱਚ ਦਾ ਪੱਲਾ ਨਾ ਛੱਡਿਆ ਕਰ, ਕਿਉਂਕਿ ਅਕਸਰ ਦੇਖਣ ਦੇ ਵਿੱਚ ਹੀ ਆਉਂਦਾ ਹੈ ਤੇ ਸੰਸਾਰੀ ਕਾਰ ਵਿਹਾਰ ਦੇ ਵਿੱਚ ਆਦਮੀ ਕਈ ਵਾਰੀ ਬਿਨਾਂ ਮਤਲਬ ਤੋਂ ਹੀ ਝੂਠ ਬੋਲਣ ਲੱਗ ਜਾਂਦਾ। ਪਰ ਹਜ਼ੂਰ ਕਹਿੰਦੇ ਨੇ ਕਰ ਮਨ ਮੇਰੇ ਸਤ ਵਿਵਹਾਰ। ਐ ਮੇਰੇ ਮਨ, ਤੂੰ ਸੱਚਾ ਵਪਾਰ ਕਰ, ਸੱਚ ਦਾ ਵਪਾਰ ਕਰ, ਸੱਚ ਦਾ ਪੱਲਾ ਨਾ ਛੱਡ, ਕਿਉਂਕਿ ਸਤਿਗੁਰੂ ਦੇ ਬਚਨ ਹੈ, ਕੂੜ ਨਖੁੱਟੇ ਨਾਨਕਾ ਓੜਕ ਸੱਚ ਰਹੀ। ਆਖਰ ਸੱਚ ਨੇ ਤੇਰੇ ਨਾਲ ਨਿਭਣਾ ਤੇ ਝੂਠ ਨੇ ਤੇਰਾ ਸਾਥ ਨਹੀਂ ਦੇਣਾ। ਇਸੇ ਲਈ ਸਤਿਗੁਰੂ ਕਹਿੰਦੇ ਤੂੰ ਸੱਚ ਦਾ ਵਪਾਰ ਕਰਿਆ ਕਰ, ਨਾ ਕਦੇ ਝੂਠ ਬੋਲਿਆ ਕਰ, ਨਾ ਕਦੇ ਕੱਠ ਤੋਲਿਆ ਕਰ, ਨਾ ਕਿਸੇ ਨਾਲ ਧੋਖਾ ਕਰਿਆ ਕਰ, ਨਾ ਹੀ ਕਿਸੇ ਨਾਲ ਠੱਗੀਆਂ ਮਾਰਿਆ ਕਰ। ਜੇ ਤੂੰ ਵਿਵਹਾਰ ਵੀ ਕਰਨਾ, ਸੱਚ ਦਾ ਕਰਿਆ ਕਰ। ਜਾਂ ਦੂਜਾ ਇਸਦਾ ਮਤਲਬ ਇਹ ਵੀ ਹੈ ਵੀ ਐ ਮਨਾ, ਤੂੰ ਸੱਚਾ ਵਪਾਰ ਕਰ। ਉਹ ਸੱਚਾ ਵਪਾਰ ਕਿਹੜਾ ਹੈ? ਉਹ ਹੈ ਨਾਮ ਦਾ। ਕਿਨਹੀ ਬੰਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤੋ ਬੰਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ। ਜਿਸ ਵੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ। ਇਹ ਜਿਹੜਾ ਨਾਮ ਦਾ ਸੱਚਾ ਵਪਾਰ ਕਰਿਆ ਕਰ।
ਨਿਰਮਲ ਰਸਨਾ ਅੰਮ੍ਰਿਤ ਪੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਐ ਮਨਾ, ਤੂੰ ਆਪਣੀ ਰਸਨਾ ਦੇ ਨਾਲ ਉਸ ਵਾਹਿਗੁਰੂ ਦੇ ਨਿਰਮਲ ਦਾ ਅਰਥ ਹੈ ਮਹਾਨ ਪਵਿੱਤਰ ਨਾਮ ਅੰਮ੍ਰਿਤ ਰਸ ਨੂੰ ਵੀ ਪੀਆ ਕਰ।
ਸਦਾ ਸੁਹੇਲਾ ਕਰ ਲੇਹ ਜੀਓ।
ਤੇ ਐ ਮਨਾ, ਤੂੰ ਆਪਣੇ ਜੀਵ ਨੂੰ, ਆਪਣੀ ਆਤਮਾ ਨੂੰ ਹਮੇਸ਼ਾ ਲਈ ਸੁਖੀ ਕਰ ਲੈ। ਜਦੋਂ ਕੋਈ ਵੀ ਗੁਰਸਿੱਖ ਮਾਈ ਭਾਈ ਆਪਣੀ ਰਸਨਾ ਤੋਂ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਅੰਮ੍ਰਿਤ ਰਸ ਨੂੰ ਪੀਂਦਾ ਹੈ, ਉਹਦੀ ਆਤਮਾ ਨੂੰ ਔਰ ਉਹਦੀ ਜ਼ਮੀਰ ਨੂੰ, ਉਹਦੀ ਰੂਹ ਨੂੰ ਵੀ ਸੁੱਖ ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ।
ਨੈਨਹੁ ਪੇਖ ਠਾਕੁਰ ਕਾ ਰੰਗ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਐ ਮਨਾ, ਤੂੰ ਆਪਣੇ ਨੇਤਰਾਂ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਦੇ ਕੁਦਰਤ ਦੇ ਨਜ਼ਾਰੇ ਦੇਖ, ਕਿਉਂਕਿ ਕੁਦਰਤ ਦੇ ਵੀ ਕਈ ਐਸੇ ਚਮਤਕਾਰ ਹੁੰਦੇ ਨੇ ਜਿਨ੍ਹਾਂ ਨੂੰ ਵੇਖ ਕੇ ਮਨ ਹੈਰਾਨ ਹੋ ਜਾਂਦਾ ਹੈ।
ਸਾਧ ਸੰਗ ਬਿਨ ਸਹਿ ਸਭ ਸੰਗ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਸਾਧ ਸੰਗਤ ਵੀ ਕਰਿਆ ਕਰ। ਕਿਉਂ? ਸਾਧ ਸੰਗਤ ਕਰਨ ਦੇ ਨਾਲ ਬਿਨ ਸਹਿ ਸਭ ਸੰਗ, ਵੀ ਜਿਹੜੇ ਹੋਰ ਮਾੜੇ ਪੁਰਸ਼ ਨੇ, ਕੁਸੰਗੀ ਪੁਰਸ਼ ਨੇ, ਉਹਨਾਂ ਦੇ ਨਾਲੋਂ ਸੰਬੰਧ ਟੁੱਟ ਜਾਂਦਾ ਹੈ। ਜਦੋਂ ਆਪਾਂ ਚੰਗੀ ਸੰਗਤ ਵਿੱਚ ਆ ਜਾਈਏ, ਕੁਸੰਗਤ ਤੋਂ ਬਚ ਜਾਈਦਾ ਹੈ।
ਚਰਨ ਚਲੋ ਮਾਰਗ ਗੋਬਿੰਦ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਬੜੀ ਕਿੰਨੀ ਸਿੱਖਿਆ, ਸੁੰਦਰ ਸਿੱਖਿਆ ਸਾਨੂੰ ਬਖਸ਼ਿਸ਼ ਕਰ ਰਹੇ ਹਨ। ਭਾਈ, ਆਪਣੇ ਪੈਰਾਂ ਦੇ ਨਾਲ, ਚਰਨ ਦਾ ਅਰਥ ਹੈ ਪੈਰ, ਆਪਣੇ ਪੈਰਾਂ ਦੇ ਨਾਲ ਸਾਨੂੰ ਗੋਬਿੰਦ ਦੇ ਮਾਰਗ 'ਤੇ ਚੱਲਣਾ ਚਾਹੀਦਾ ਹੈ। ਭਾਵ ਗੁਰਧਾਮਾਂ ਦੀ ਯਾਤਰਾ ਕਰਨੀ ਚਾਹੀਦੀ ਹੈ, ਸਤਿਗੁਰੂ ਦੇ ਦਰਸ਼ਨ ਦੀਦਾਰ ਕਰਨੇ ਚਾਹੀਦੇ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਨਾ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗਾਏ ਹੋਏ ਲੇਤ ਹੈ। ਜਿਹੜਾ ਗੁਰਸਿੱਖ ਮਾਈ ਪਾਈ ਇੱਕ ਕਦਮ ਸਤਿਗੁਰੂ ਵੱਲ ਚੱਲਦਾ ਹੈ ਅਤੇ ਸਤਿਗੁਰੂ ਕਰੋੜਾਂ ਕਦਮ ਉਸ ਗੁਰਸਿੱਖ ਦੇ ਸਵਾਗਤ ਲਈ ਅੱਗੇ ਆ ਕੇ ਖਲੋ ਜਾਂਦੇ ਨੇ। ਕਿੰਨਾ ਵੱਡਾ ਪਿਆਰ ਹੈ, ਕਿੰਨਾ ਵੱਡਾ ਸਤਿਕਾਰ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ ਆਪਣੇ ਪੈਰਾਂ ਦੇ ਨਾਲ ਉਸ ਗੋਬਿੰਦ ਦੇ ਮਾਰਗ 'ਤੇ ਚੱਲੋ। ਇਹਦਾ ਅੰਤਰੀ ਭਾਵ ਇਹ ਹੈ, ਤੁਸੀਂ ਉਸ ਵਾਹਿਗੁਰੂ ਦੇ ਭਗਤੀ ਦੇ ਗੁਰਸਿੱਖੀ ਮਾਰਗ 'ਤੇ ਚੱਲਣਾ ਹੈ।
ਮਿਟਹਿ ਪਾਪ ਜਪੀਐ ਹਰ ਬਿੰਦ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਬਿੰਦ ਦਾ ਅਰਥ ਹੈ ਵੀ ਥੋੜ੍ਹੇ ਸਮੇਂ ਦੇ ਵਿੱਚ। ਬਿੰਦ ਕਹਿੰਦੇ ਨੇ ਪੰਜਾਬੀ ਦਾ ਸ਼ਬਦ ਹੈ ਬਿੰਦਕ, ਠਹਿਰ ਜਾ, ਭਾਵ ਥੋੜ੍ਹਾ ਜਿਹਾ ਸਮਾਂ। ਹਜ਼ੂਰ ਕਹਿੰਦੇ ਨੇ ਜਦੋਂ ਥੋੜ੍ਹੇ ਥੋੜ੍ਹੇ ਸਮੇਂ ਦੇ ਵਿੱਚ ਵੀ ਵਾਹਿਗੁਰੂ ਦਾ ਨਾਮ ਜਪੀਦਾ ਹੈ, ਮਿਟ ਹੈ ਪਾਪ, ਇਹਦੇ ਨਾਲ ਪਾਪ ਮਿਟ ਜਾਂਦੇ ਹਨ। ਪਾਪ ਜ਼ਿੰਦਗੀ ਦਾ ਕੋਈ ਪਾਲ ਕੋਈ ਹਿੱਸਾ, ਥੋੜ੍ਹੇ ਤੋਂ ਥੋੜ੍ਹਾ ਸਮਾਂ ਵੀ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਨਹੀਂ ਗੁਆਉਣਾ ਚਾਹੀਦਾ। ਮਿਟ ਹੈ ਪਾਪ ਜਪੀਐ ਹਰ ਬਿੰਦ। ਜਦੋਂ ਥੋੜ੍ਹੇ ਥੋੜ੍ਹੇ ਕਾਲ ਦੇ ਵਿੱਚ ਵੀ ਅਸੀਂ ਵਾਹਿਗੁਰੂ ਦਾ ਨਾਮ ਜਪਦੇ ਹਾਂ, ਇਹਦੇ ਨਾਲ ਸਾਡੇ ਪਾਪ ਮਿਟ ਜਾਂਦੇ ਹਨ।
ਕਰ ਹਰ ਕਰਮ ਸ਼ਰਵਨ ਹਰ ਕਥਾ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਰ ਹਰ ਕਰਮ, ਵੀ ਕਰ ਦਾ ਅਰਥ ਹੈ ਹੱਥ। ਇਹਨਾਂ ਹੱਥਾਂ ਦੇ ਨਾਲ ਵਾਹਿਗੁਰੂ ਦੇ ਕਰਮ ਕਰੋ। ਵਾਹਿਗੁਰੂ ਦੇ ਕਰਮ ਕਿਹੜੇ ਨੇ? ਵੀ ਸੇਵਾ, ਸਿਮਰਨ, ਭਗਤੀ। ਹਜ਼ੂਰ ਕਹਿੰਦੇ ਨੇ ਇਹਨਾਂ ਹੱਥਾਂ ਦੇ ਨਾਲ ਸੇਵਾ ਕਰੋ ਅਤੇ ਸ਼ਰਵਣ ਹਰ ਕਥਾ, ਅਤੇ ਕੰਨਾਂ ਦੇ ਨਾਲ ਵਾਹਿਗੁਰੂ ਦੀ ਕਥਾ ਸੁਣੋ। ਭਾਵ ਅਸੀਂ ਗੁਰੂ ਘਰ ਆਉਂਦੇ ਹਾਂ, ਇੱਥੇ ਗੁਰੂ ਦੇ ਲੰਗਰ ਦੀ ਸੇਵਾ ਵੀ ਕਰਨੀ ਹੁੰਦੀ ਹੈ, ਸੰਗਤਾਂ ਨੇ ਲੰਗਰ ਛਕਣਾ ਹੁੰਦਾ ਹੈ। ਹੱਥਾਂ ਦੇ ਨਾਲ ਵਾਹਿਗੁਰੂ ਦਾ ਕਰਮ ਕੀ ਹੈ? ਸੇਵਾ। ਹੱਥਾਂ ਦੇ ਨਾਲ ਸੇਵਾ ਕਰੋ ਅਤੇ ਕੰਨਾਂ ਦੇ ਨਾਲ ਵਾਹਿਗੁਰੂ ਦੀ ਕਥਾ ਸੁਣਿਆ ਕਰੋ।
ਹਰ ਦਰਗਹਿ ਨਾਨਕ ਊਜਲ ਮੱਥਾ।
ਇਹਦਾ ਫਲ ਕੀ ਹੋਵੇਗਾ? ਹਜ਼ੂਰ ਕਹਿੰਦੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਤੇਰਾ ਮੱਥਾ ਉੱਜਲ ਹੋਵੇਗਾ। ਜਿੰਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਜਿਹੜਾ ਸੰਗਤ ਵਿੱਚ ਆ ਕੇ ਸੇਵਾ ਵੀ ਕਰਦਾ ਹੈ ਅਤੇ ਨਾਲ ਗੁਰਬਾਣੀ ਦੀ ਕਥਾ ਵੀ ਸੁਣਦਾ ਹੈ, ਹਜ਼ੂਰ ਕਹਿੰਦੇ ਐਸਾ ਕਰਨ ਦੇ ਨਾਲ ਦਰਗਾਹ ਦੇ ਵਿੱਚ ਮੱਥਾ ਮੁਖ ਉੱਜਲ ਹੋ ਜਾਂਦਾ ਹੈ।
ਬੜ ਭਾਗੀ ਤੇ ਜਨ ਜਗ ਮਾਹੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇਸ ਸੰਸਾਰ ਦੇ ਵਿੱਚ ਉਹੀ ਜਨ ਗੁਰਸਿੱਖ ਮਾਈ ਪਾਈ ਸਭ ਤੋਂ ਵੱਡੇ ਭਾਗਾਂ ਵਾਲੇ ਹਨ।
ਸਦਾ ਸਦਾ ਹਰ ਕੇ ਗੁਣ ਗਾਹੇ।
ਜਿਹੜੇ ਸਦਾ ਸਦਾ ਦਾ ਅਰਥ ਹੈ ਵੀ ਰੋਜ਼ ਰੋਜ਼, ਹਮੇਸ਼ਾ ਹਮੇਸ਼ਾ ਉਸ ਵਾਹਿਗੁਰੂ ਦੇ ਗੁਣ ਗਾਉਂਦੇ ਨੇ, ਪਾਪ ਬਾਣੀ ਪੜ੍ਹਦੇ ਹਨ, ਸਿਫਤ ਸਲਾਹ ਕਰਦੇ ਹਨ।
ਰਾਮ ਨਾਮ ਜੋ ਕਰੇ ਵਿਚਾਰ।
ਲੋ ਹਜ਼ੂਰ ਕਹਿੰਦੇ ਨੇ ਜਿਹੜੇ ਗੁਰਸਿੱਖ ਮਾਈ ਪਾਈ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਵਿਚਾਰ ਕਰਦੇ ਹਨ,
ਸੇ ਧਨਵੰਤ ਗਨੀ ਸੰਸਾਰ।
ਵੀ ਉਹੀ ਸੰਸਾਰ ਦੇ ਵਿੱਚ ਧਨਵੰਤ ਦਾ ਅਰਥ ਹੈ ਵੀ ਧਨਵਾਨ ਵਿਚਾਰੀ ਦੇ ਨੇ, ਭਾਵ ਜਿਹੜੇ ਵਾਹਿਗੁਰੂ ਦੇ ਨਾਮ ਦੀ ਹੀ ਵਿਚਾਰ ਕਰਦੇ ਨੇ। ਵੀ ਉਹ ਅਸਲੀ ਧਨਵਾਨ, ਅਸਲੀ ਧਨਾੜ, ਅਸਲੀ ਸ਼ਾਹ ਉਹੀ ਸੰਸਾਰ ਦੇ ਵਿੱਚ ਗਿਣੇ ਜਾਂਦੇ ਹਨ।
ਮਨ ਤਨ ਮੁਖ ਬੋਲੇ ਹੈ ਹਰ ਮੁਖੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜੇ ਮਨ ਕਰਕੇ ਵੀ, ਤਨ ਕਰਕੇ ਵੀ ਅਤੇ ਮੁਖ ਕਰਕੇ ਵੀ ਬੋਲੇ ਹੈ ਹਰ ਮੁਖੀ, ਅਤੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਉਚਾਰਨ ਕਰਦੇ ਨੇ ਜੋ ਸਾਰਿਆਂ ਤੋਂ ਮੁਖੀ ਹੈ, ਸਾਰਿਆਂ ਤੋਂ ਪ੍ਰਧਾਨ ਹੈ, ਸਾਰਿਆਂ ਤੋਂ ਵੱਡਾ ਹੈ। ਜਿਹੜੇ ਮਨ ਕਰਕੇ, ਤਨ ਕਰਕੇ, ਮੁਖ ਬਾਣੀ ਕਰਕੇ ਉਸ ਵਾਹਿਗੁਰੂ ਦੇ ਨਾਮ ਨੂੰ ਉਚਾਰਨ ਕਰਦੇ ਹਨ,
ਸਦਾ ਸਦਾ ਜਾਨਹੁ ਤੇ ਸੁਖੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇਸ ਗੱਲ ਨੂੰ ਜਾਣ ਲਓ, ਉਹ ਗੁਰਸਿੱਖ ਮਾਈ ਪਾਈ ਹਮੇਸ਼ਾ ਹਮੇਸ਼ਾ ਸੁਖੀ ਹੁੰਦੇ ਹਨ ਜਿਹੜੇ ਮਨ ਬਾਣੀ ਸਰੀਰ ਕਰਕੇ ਵਾਹਿਗੁਰੂ ਦੇ ਨਾਮ ਨੂੰ, ਉਹਦੇ ਜਸ ਨੂੰ ਉਚਾਰਨ ਕਰਦੇ ਹਨ।
ਏਕੋ ਏਕ ਏਕ ਪਛਾਨਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜਾ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਅਥਵਾ ਤਿੰਨੇ ਕਾਲਾਂ ਦੇ ਵਿੱਚ, ਭੂਤ ਭਵਿੱਖ ਵਰਤਮਾਨ ਕਾਲ ਦੇ ਅੰਦਰ ਇੱਕ ਵਾਹਿਗੁਰੂ ਨੂੰ ਪਛਾਣਦਾ ਹੈ,
ਇਤ ਉਤ ਕੀ ਉਹ ਸੋਜੀ ਜਾਣੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਇਤ ਉਤ ਪੜਨਾਵੀ ਸ਼ਬਦ ਨੇ, ਉਹ ਲੋਕ ਅਤੇ ਪਰਲੋਕ ਦੀ ਸੋਝੀ ਨੂੰ ਜਾਣ ਲੈਂਦਾ, ਉਸ ਨੂੰ ਪਤਾ ਲੱਗ ਜਾਂਦਾ ਹੈ ਵੀ ਇੱਥੇ ਸੰਸਾਰ ਦੇ ਵਿੱਚ ਕੀ ਵਰਤਣ ਵਾਲਾ ਹੈ ਅਤੇ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਕੀ ਹੋਣ ਵਾਲਾ ਹੈ। ਦੇਖ ਲਓ ਏਡੀ ਵੱਡੀ ਸਰਬੱਗਤਾ ਉਸ ਨੂੰ ਪ੍ਰਾਪਤ ਹੋ ਜਾਂਦੀ ਹੈ।
ਨਾਮ ਸੰਗ ਜਿਸ ਕਾ ਮਨ ਮਾਨਿਆ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਜਿਸ ਦਾ ਮਨ ਵਾਹਿਗੁਰੂ ਦੇ ਨਾਮ ਦੇ ਨਾਲ ਮੰਨ ਜਾਂਦਾ ਹੈ।
ਨਾਨਕ ਤਿਨਹਿ ਨਿਰੰਜਨ ਜਾਣਿਆ।
ਲਓ ਭਾਈ ਫਿਰ ਉਸੇ ਨੇ ਉਸ ਨਿਰੰਜਨ ਸ਼ੁੱਧ ਸਰੂਪ ਅਕਾਲ ਪੁਰਖ ਵਾਹਿਗੁਰੂ ਨੂੰ ਜਾਣਿਆ ਹੈ। ਇਹਦਾ ਮਤਲਬ ਇਹ ਹੈ ਵੀ ਨਾਮ ਦੁਆਰਾ ਨਾਮੀ ਦੀ ਪ੍ਰਾਪਤੀ, ਨਾਮ ਸਿਮਰਨ ਦੁਆਰਾ ਵਾਹਿਗੁਰੂ ਦਾ ਗਿਆਨ ਪ੍ਰਾਪਤ ਹੋਣਾ ਇਹ ਸਿੱਖੀ ਦਾ ਸਿਧਾਂਤ ਹੈ।
ਗੁਰਪ੍ਰਸਾਦ ਆਪਣੇ ਆਪ ਸੁਝੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਦੋਂ ਮਨੁੱਖ ਗੁਰੂ ਦੀ ਕਿਰਪਾ ਦਾ ਪਾਤਰ ਬਣ ਜਾਵੇ ਆਪਣਾ ਆਪ ਸੁਝੈ, ਫਿਰ ਉਹਨੂੰ ਆਪਣੇ ਆਪੇ ਦੀ ਵੀ ਸੋਝੀ ਆ ਜਾਂਦੀ ਹੈ। ਹੁਣ ਤੱਕ ਤਾਂ ਸਾਨੂੰ ਇਹੀ ਨਹੀਂ ਪਤਾ ਲੱਗਦਾ ਵੀ ਸਾਡਾ ਆਪਣਾ ਆਪਾ ਹੈ ਕੀ। ਚਾਹੇ ਠੀਕ ਹੈ ਸਾਡੇ ਵਿੱਚੋਂ ਬਹੁਤ ਸਾਰੇ ਕਈ ਪੜ੍ਹੇ ਲਿਖੇ ਵਿਦਵਾਨ ਸੱਜਣ ਵੀ ਹੋਣਗੇ, ਕਈ ਗੁਰਬਾਣੀ ਦੀ ਵੀ ਸੋਝੀ ਰੱਖਣ ਵਾਲੇ ਹੋਣਗੇ, ਹੋਰ ਵਿਦਿਆ ਦੇ ਵੀ ਗਿਆਤੀ ਹੋਣਗੇ, ਪਰ ਹਰ ਮਨੁੱਖ ਨੂੰ ਹਾਲੇ ਇਹੀ ਪਤਾ ਨਹੀਂ ਲੱਗ ਰਿਹਾ ਵੀ ਮੈਂ ਕੀ ਹਾਂ, ਆਪਾ ਕੀ ਹੈ। ਹਜ਼ੂਰ ਕਹਿੰਦੇ ਨੇ ਗੁਰੂ ਦੀ ਕਿਰਪਾ ਦੇ ਨਾਲ ਹੀ ਆਪਣੇ ਆਪੇ ਦੀ ਸੋਝੀ ਪ੍ਰਾਪਤ ਹੁੰਦੀ ਹੈ। ਸਤਿਗੁਰੂ ਮਹਾਰਾਜ ਹੀ ਸਮਝਾਉਂਦੇ ਨੇ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਨ। ਇਉਂ ਗੁਰੂ ਦੀ ਕਿਰਪਾ ਨਾਲ ਆਪਣੇ ਵਾਸਤਵ ਸਰੂਪ ਦੀ ਸੋਝੀ ਪ੍ਰਾਪਤ ਹੁੰਦੀ ਹੈ।
ਜਿਸਕੀ ਜਾਨਹੁ ਤ੍ਰਿਸ਼ਨਾ ਬੁਝੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਸ ਨੂੰ ਆਪਣੇ ਆਪੇ ਦੀ ਸੋਝੀ ਪ੍ਰਾਪਤ ਹੋ ਜਾਵੇ ਤੇ ਫਿਰ ਇਸ ਗੱਲ ਨੂੰ ਜਾਣ ਲਓ ਉਸਦੀ ਸਾਰੀ ਤ੍ਰਿਸ਼ਨਾ ਵੀ ਪਿਆਸ ਵੀ ਬੁੱਝ ਜਾਂਦੀ ਹੈ।
ਸਾਧ ਸੰਗ ਹਰ ਹਰ ਜਸ ਕਹਿਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਸਾਧ ਸੰਗਤ ਵਿੱਚ ਬੈਠ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਜਸ ਨੂੰ ਉਚਾਰਨ ਕਰਦਾ ਹੈ,
ਸਰਬ ਰੋਗ ਤੇ ਉਹ ਹਰ ਜਨ ਰਹਿਤ।
ਉਹ ਹਰੀ ਦਾ ਜਨ, ਹਰੀ ਦਾ ਦਾਸ, ਅਕਾਲ ਪੁਰਖ ਵਾਹਿਗੁਰੂ, ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਾਰੇ ਹੀ ਰੋਗਾਂ ਤੋਂ ਰਹਿਤ, ਸਾਰੇ ਰੋਗਾਂ ਤੋਂ ਮੁਕਤ ਹੋ ਜਾਂਦਾ ਹੈ।
ਮਨ ਦਿਨ ਕੀਰਤਨ ਕੇਵਲ ਵਖਿਆਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਕੇਵਲ ਦਾ ਅਰਥ ਹੈ ਵੀ ਨਿਰੋਲ,